साहेब जी, एक ओहंकार सतनाम कर्ता पुरख निरपाव निर्वैर अकाल मूर्त हजूनी सैपं गुर प्रसाद जप आद सच युगाद सच है पी सच नानक होसी पी सच एक अद्वितीय गुरु नानक देवा ओंकार गुरु अंग देव पेवा सतनाम गुरु अमर प्यारे करता रामदास गुरवारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय हजूनी तेग बहादुर राय सह पंगुर दशमेश सहाय गुर प्रसाद ग्रंथ गुर ज्ञाना वाहिगुरु बंधन भगवाना गुरु ग्रंथ कल युग भयो श्री गुरु रूप महान दास पातशाहियां रूप एहो गुरु ग्रंथ जी जान पूर्ण देखो आत्मा द्वैत सर्व निवास पै शांत मन संत जेहे ते पद नमो हमार मोह पूछ रह शास्त्र खट पिंग गिरन चढ़ जाए अंध लख बदरो सुने जाओ काल कृपा कराए कहां बुद्ध प्रभु तुच्छ हमारी मरण सके महिमा जो तिहारी हम ना सकत कर सिफत तुम्हारी आप लिहो तुम कथा सुधारी वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत्संग जीओ आप सर्वत संगतां उस अकाल पुरख वाहिगुरु दी बख्शिश दा सदका जिस वाहिगुरु ने संसार की अद्भुत रचना रची है 84 लख जौन और 84 लख जौन का सरदार सिरताज मनुख शरीर नु बनाया है उस दाते दा धन्नवाद करिए 84 लख जौना विच धक्के खांदिआं नु उस वाहिगुरु दी किरपा हुई है मनुख शरीर मिले है उस दाते नूं कहिए कि दाता तुमरी किरपा ते मानुख दे पाई है तेरी किरपा नाल मिली है दिहो दर सहर लाए फिर उस वाहिगुरु दी किरपा कि मनुख शरीर दी बख्शिश दे विच होर बख्शिश कि सानू गुरु नानक आप नारायण कला धार जग में परवर योग परमेश्वर नाल सीधा संबंध सिखदा है अकाल पुरख वाहिगुरु दा सरगुण स्वरूप गुरु नानक दस जामे मनुखी जामे विच 11वां निर्गुण ते सरगुण सांझा स्वरूप गुरु ग्रंथ साहिब वर्गा गुरु सानू मिलिया और अमर दी दात उस वाहिगुरु परमेश्वर दी कृपा दे नाल अमर दी दात मिली ए सारियां दातां नू उस दाते दियां रहत वहत मिली ਔਰ ਫਿਰ ਸਭ ਤੋਂ ਵੱਡੀ ਬਾਤ ਜਿੱਥੇ ਪਰਮੇਸ਼ੁਰ ਆਪ ਵਸਿਆ ਹੋਇਆ ਹੈ ਉਹ ਟਿਕਾਣਾ ਹੈ ਸਤਸੰਗਤ ਵਿੱਚ ਸੰਗਤ ਹਰ ਪ੍ਰਭ ਵਰਤਦਾ ਵਿੱਚ ਆਪ ਵਰਤ ਰਿਹਾ ਹੈ ਬੂਝੋ ਸ਼ਬਦ ਵਿਚਾਰ ਕਥਨ ਹੈ ਕਿਰਤ ਸੰਜੋਗੀ ਪਇਆ ਪਾਲ ਸਾਧ ਸੰਗਤ ਮਹਿ ਬਸੈ ਗੋਪਾਲ ਤੇ ਉਹ ਥਾਂ ਤੇ ਸਾਨੂੰ ਬਹਿਣ ਦਾ ਮੌਕਾ ਮਿਲਿਆ ਹਰ ਰੋਜ਼ ਮਿਲਦਾ ਇਸ ਲਈ ਦਾਤੇ ਦਾ ਸ਼ੁਕਰਾਨਾ ਕਰਨਾ ਬਣਦਾ ਆਓ ਸ਼ਾਮਾਂ ਦੇ ਵਕਤ ਦੇ ਸਜੇ ਹੋਏ ਦੀਵਾਨ ਵਿੱਚ ਰਾਗੀ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਦੇ ਭਾਈ ਕਨੈਰ ਸਿੰਘ ਜੀ ਜਿਨ੍ਹਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ ਤੇ ਬੜਾ ਰਸ ਬਿਨਾਂ ਕੀਰਤਨ ਉਹਦੇ ਚ ਵਾਰ ਵਾਰ ਧੁਨੀ ਉੱਠ ਰਹੀ ਸੀ ਤੇ ਦੁੱਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਕੋਈ ਦੁੱਖ ਔਰ ਸੁੱਖ ਹੈ ਕਿ ਇਹ ਦੋਵੇਂ ਪ੍ਰਾਪਤ ਕਿਵੇਂ ਹੁੰਦੇ ਨੇ ਤੇ ਇਸ ਨੂੰ ਸਮਝਣ ਦੀ ਲੋੜ ਹੈ ਤਿੰਨ ਪ੍ਰਕਾਰ ਦਾ ਕਰਮ ਹੈ ਸੰਚਿਤ ਕਰਮ ਪ੍ਰਲਬਧ ਕਰਮ ਕਿਰਿਆਮਾਨ ਕਰਮ ਤੇ ਫਿਰ ਇਹ ਕਿਰਿਆਮਾਨ ਕਰਮ ਜੋ ਅਸੀਂ ਸਰੀਰ ਦੁਆਰਾ ਕਿਰਿਆ ਕਰ ਰਹੇ ਹਾਂ ਤੇ ਇਹਨੂੰ ਕਿਰਿਆ ਦੁਆਰਾ ਹੱਥਾਂ ਨਾਲ ਪੈਰਾਂ ਨਾਲ ਅੱਖਾਂ ਨਾਲ ਕੰਨਾਂ ਨਾਲ ਜੀਭ ਨਾਲ ਜੋ ਵੀ ਕਿਰਿਆ ਕਰਕੇ ਅਸੀਂ ਕਰ ਰਹੇ ਹਾਂ ਇਹਨੂੰ ਕਿਰਿਆਮਾਨ ਕਰਮ ਕਿਹਾ ਜਾਂਦਾ ਹੈ ਤੇ ਸਾਰੀ ਕਿਰਿਆ ਕਰਮ ਨਹੀਂ ਬਣਦੀ ਇਹਦੇ ਵਿੱਚ ਵੀ ਸ਼ਾਸਤਰ ਨੇ ਇੱਕ ਭੇਦ ਰੱਖਿਆ ਹੈ ਜਿਹੜੇ ਕਰਮ ਵਿੱਚ ਸਾਡੀ ਹੰਗਤਾ ਮਿਲ ਗਈ ਉਹ ਕਿਰਿਆ ਕਰਮ ਬਣਨੀ ਹੈ ਜਿਹੜੀ ਕਿਰਿਆ ਵਿੱਚ ਸਾਡੀ ਹੰਗਤਾ ਨਹੀਂ ਮਿਲੀ ਉਹ ਕਰਮ ਨਹੀਂ ਬਣੇ ਉਹਦਾ ਕੋਈ ਫਲ ਨਹੀਂ ਇਸ ਕਰਕੇ ਜੀਵ ਦੀ ਹੰਗਤਾ ਹੀ ਤਾਂ ਕਰਮ ਕਰਾ ਰਹੀ ਹੈ ਤੇ ਹੰਗਤਾ ਦੁਆਰਾ ਕਿਰਿਆ ਹੋ ਰਹੀ ਹੈ ਉਹ ਸਾਡਾ ਕਰਮ ਬਣਦਾ ਬ੍ਰਹਮ ਗਿਆਨੀ ਦੀ ਸੁਭਾਵਕ ਕਿਰਿਆ ਹੋ ਜਾਂਦੀ ਹੈ ਬ੍ਰਹਮ ਗਿਆਨੀ ਦੇ ਕਿਰਿਆ ਦੇ ਵਿੱਚ ਅੱਗੇ ਵਾਸਤੇ ਕਰਮ ਦਾ ਬੀਜ ਪੈਦਾ ਨਹੀਂ ਹੁੰਦਾ ਕਿਉਂਕਿ ਹੰਗਤਾ ਨਹੀਂ ਹੈ ਉਹ ਜੋ ਕੁਛ ਕਰ ਰਿਹਾ ਹੰਗਤਾ ਤੋਂ ਰਹਿਤ ਹੋ ਕੇ ਕਰ ਰਿਹਾ ਅੱਗੇ ਲਈ ਬੀਜ ਨਹੀਂ ਤਿਆਰ ਹੋ ਰਹੇ ਤੇ ਜੋ ਪ੍ਰਲਬਧ ਕਰਮ ਹੈ ਸੰਚਿਤ ਕਰਮ ਦੇ ਵਿੱਚੋਂ ਇੱਕ ਹਿੱਸਾ ਇੱਕ ਟੁਕੜਾ ਵੱਡੇ ਢੇਰ ਦੇ ਵਿੱਚੋਂ ਪਰਮੇਸ਼ਰ ਨੇ ਸਾਡੇ ਕਰਮਾਂ ਦੇ ਢੇਰ ਵਿੱਚੋਂ ਕੁਝ ਕਰਮਾਂ ਦਾ ਉਹਦੇ ਵਿੱਚੋਂ ਨਿਕਾਲ ਕੇ ਸਾਡੀ ਦੇਹ ਬਣਾਈ ਹੈ ਪ੍ਰਲਬਧ ਪਹਿਲਾਂ ਹੈ ਦੇਹ ਬਾਅਦ ਵਿੱਚ ਹੈ ਇਸ ਕਰਕੇ ਉਹਨੂੰ ਪ੍ਰਲਬਧ ਕਰਮ ਕਹਿੰਦੇ ਹਨ ਸਰੀਰ ਬਣਨ ਤੋਂ ਪਹਿਲਾਂ ਜੀਵ ਆਤਮਾ ਨੂੰ ਦੱਸ ਦਿੱਤਾ ਗਿਆ ਤੇਰੇ ਕਰਮਾਂ ਦੇ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਦੇਣ ਵਾਸਤੇ ਜ਼ਿੰਦਗੀ ਵਿੱਚ ਤੈਨੂੰ ਇੰਨਾ ਸੁੱਖ ਮਿਲੇਗਾ ਇੰਨਾ ਦੁੱਖ ਮਿਲੇਗਾ ਤੇ ਉਹਨਾਂ ਸੰਬੰਧੀਆਂ ਦਾ ਵਿਛੋੜਾ ਹੋਏਗਾ ਉਹਨਾਂ ਸੰਬੰਧੀਆਂ ਤੋਂ ਦੁੱਖ ਮਿਲੇਗਾ ਉਹਨਾਂ ਤੋਂ ਸੁੱਖ ਮਿਲੇਗਾ ਆਦਿ ਆਦਿ ਇਹ ਬਹੁਤ ਵੱਡਾ ਝੰਝਟ ਹੈ ਇਹ ਗੱਲ ਸਮਝ ਚ ਨਾ ਆਉਣ ਕਰਕੇ ਜੀਵ ਇੱਕ ਦੂਜੇ ਨੂੰ ਦੋਸ਼ ਦਿੰਦੇ ਹੈ ਫਲਾਣੇ ਨੇ ਮੇਰਾ ਬੜਾ ਬੁਰਾ ਕੀਤਾ ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਇਹ ਆਮ ਹੀ ਸੁਣਨ ਵਾਸਤੇ ਗੱਲਾਂ ਮਿਲਣਗੀਆਂ ਕੋਈ ਕਿਸੇ ਦਾ ਬੁਰਾ ਨਹੀਂ ਕਰਦਾ ਆਪਣਾ ਹੀ ਕਰਮ ਫਲ ਦੇਣ ਵਾਸਤੇ ਕਿਸੇ ਦੇ ਵਿੱਚ ਦੀ ਹੋ ਕੇ ਪ੍ਰਤੱਖ ਹੋ ਕੇ ਸਾਡੇ ਸਾਹਮਣੇ ਖੜਾ ਹੋ ਜਾਂਦਾ ਹੈ ਤੇ ਜਿਸ ਵੇਲੇ ਉਹ ਕਰਮ ਸਾਹਮਣੇ ਆਉਂਦਾ ਹੈ ਸਾਡੀ ਦ੍ਰਿਸ਼ਟੀ ਮਨੁੱਖ ਤੇ ਹੁੰਦੀ ਹੈ ਕਰਮ ਤੇ ਨਹੀਂ ਹੁੰਦੀ ਇਸ ਕਰਕੇ ਝਗੜਾ ਸ਼ੁਰੂ ਹੋ ਜਾਂਦਾ ਗੁਰੂ ਮਹਾਰਾਜ ਕੀ ਕਹਿੰਦੇ ਨੇ, ਦੱਦਾ ਦੋਸ਼ ਨਾ ਦੇਹੁ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਇਸੇ ਕਰਕੇ ਧਰਮ ਸ਼ਾਸਤਰ ਦੇ ਸੂਤਰ ਕਹਿੰਦੇ ਹੈ ਕਿ ਜੋ ਵੀ ਕੀਤਾ ਹੋਇਆ ਕਰਮ ਹੈ ਤੇਰਾ ਆਪਣਾ ਕੀਤਾ ਹੋਇਆ, ਅਵਸ਼ ਤੈਨੂੰ ਭੋਗਣਾ ਪਏਗਾ। ਅਵਸ਼ ਮੇ ਭੁਗਤਿਅੰ ਕਿਰਤਨ ਕਰਮੰ, ਭਾਵੇਂ ਚੰਗਾ ਜਾਂ ਮੰਦਾ, ਇਹਦਾ ਨਹੀਂ ਕੋਈ ਮਤਲਬ। ਕੀਤਾ ਹੈ, ਚੰਗਾ ਕੀਤਾ ਹੈ ਉਹਦਾ ਸੁਖ ਰੂਪ ਦੇ ਵਿੱਚ ਫਲ ਮਿਲੇਗਾ, ਮੰਦਾ ਕੀਤਾ ਹੈ ਉਹਦਾ ਦੁੱਖ ਰੂਪ ਚ ਫਲ ਮਿਲੇਗਾ। ਤੇ ਇਸ ਕਰਕੇ ਅਵਸ਼ਮੇ ਇਹਦਾ ਮਤਲਬ ਹੈ ਜ਼ਰੂਰ ਹੀ ਅਵਸ਼ਮੇ ਭੁਗਤਿਅੰ ਤੈਨੂੰ ਭੋਗਣਾ ਹੀ ਪਏਗਾ। ਅਵਸ਼ਮੇ ਭੁਗਤਿਅੰ ਕਿਰਤੰ ਕਰਮੰ ਸੁਭਾ ਸੁਭੰਗ, ਭਾਵੇਂ ਚੰਗਾ ਚਾਹੇ ਮੰਦਾ ਹੈ, ਅਭੁਗਤੰ ਨਾ ਖੀਆ ਤੇ, ਭੋਗੇ ਤੋਂ ਬਿਨਾਂ ਖੀਨ ਨਹੀਂ ਹੋਏਗਾ। ਸਤਪੁਰਸ਼ਾਂ ਦੇ ਜੀਵਨ ਦੱਸਦੇ ਨੇ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਸਾਡਾ ਕਰਮ ਫਲ ਭੁਗਤਾਉਣ ਵਾਸਤੇ ਸਾਨੂੰ ਸੁੱਖ ਦਿੰਦਾ ਹੈ ਤਾਂ ਸਾਡੀ ਸਿੱਧੀ ਨਜ਼ਰ ਉਸ ਤੇ ਜਾਣੀ ਚਾਹੀਦੀ ਹੈ ਕਿ ਦਾਤਾ ਇਹ ਸੁੱਖ ਦੀ ਦਾਤ ਤੂੰ ਮੈਨੂੰ ਦਿੱਤੀ ਹੈ, ਮੈਂ ਤੇਰਾ ਸ਼ੁਕਰਾਨਾ ਕਰਦਾ, ਤੂੰ ਮੈਨੂੰ ਸੁੱਖ ਦਿੱਤੇ ਨੇ, ਭਾਵੇਂ ਪੁੱਤਰ ਦਾ ਸੁੱਖ ਦਿੱਤਾ, ਜਾਇਦਾਦ ਦਾ ਸੁੱਖ ਦਿੱਤਾ, ਸਰੀਰ ਦਾ ਸੁੱਖ ਦਿੱਤਾ, ਕੋਈ ਵੀ ਸੁੱਖ ਦਿੱਤਾ, ਕੋਈ ਵਡਿਆਈ ਸੰਸਾਰ ਦਾ ਅਹੁਦਾ ਦਿੱਤਾ, ਤੂੰ ਦਿੱਤਾ। ਕਿਉਂਕਿ ਦਾਤੇ ਦਾਤ ਰੱਖੀ ਹੱਥ ਆਪਣੇ, ਉਹਦੇ ਆਪਣੇ ਹੱਥ ਵਿੱਚ ਹੈ, ਜਿਸ ਭਾਵੇ ਤਿਸ ਦੇ। ਜਿਸ ਵੇਲੇ ਉਸ ਨੇ ਸਾਨੂੰ ਸਾਡੇ ਕਰਮ ਦਾ ਫਲ ਭੁਗਤਾਉਣ ਦੇ ਲਈ ਦੁੱਖ ਦਿੱਤਾ, ਇਹ ਗੱਲ ਸਮਝਣ ਵਾਲੀ ਹੈ। ਆਮ ਲੋਕ ਪਰਮੇਸ਼ਰ ਤੇ ਫਿਰ ਦੋਸ਼ ਦਿੰਦੇ ਨੇ, ਕਰਮ ਅਸੀਂ ਕੀਤਾ, ਦੋਸ਼ ਪਰਮੇਸ਼ਰ ਨੂੰ ਦਿੰਦੇ, ਜੀ ਮੇਰਾ ਪਤਾ ਨਹੀਂ ਪਰਮਾਤਮਾ ਨੇ ਇੰਨੀ ਬੇਇਨਸਾਫੀ ਮੇਰੇ ਨਾਲ, ਕਿਉਂਕਿ ਸਿੱਧਾ ਇਹੀ ਸ਼ਬਦ ਕਹਿੰਦੇ, ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਜਿਹੜੇ ਦੁਰਾਚਾਰੀ ਲੋਕ ਨੇ, ਸ਼ਰਾਬਾਂ ਪੀਂਦੇ ਨੇ, ਨਸ਼ੇ ਖਾਂਦੇ ਹੈ, ਵਿਭਚਾਰ ਕਰਦੇ ਹੈ, ਕਦੇ ਗੁਰਦੁਆਰੇ ਨਹੀਂ ਜਾਂਦੇ, ਉਹ ਬੜੇ ਸੁਖੀ ਨੇ, ਅਸੀਂ ਦੋ ਵੇਲੇ ਗੁਰਦੁਆਰੇ ਵੀ ਜਾਂਦੇ ਹਾਂ, ਬਾਣੀ ਪੜ੍ਹਦੇ ਹਾਂ, ਫਿਰ ਵੀ ਪਤਾ ਨਹੀਂ ਕਿਉਂ ਰੱਬ ਦੀ ਕਰੋਪੀ ਹੈ, ਰੱਬ ਦੀ ਕੋਈ ਕਰੋਪੀ ਨਹੀਂ। ਜਿਸ ਵੇਲੇ ਕੋਈ ਦੁੱਖ ਸੰਤਾਪ ਅਸੀਂ ਹੰਢਾ ਰਹੇ ਹਾਂ ਨਾ, ਉਸ ਵੇਲੇ ਫਿਰ ਦਾਤੇ ਦੇ ਚਰਨਾਂ ਚ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਤੇਰਾ ਤਾਂ ਦੋਸ਼ ਨਹੀਂ ਇਹਦੇ ਵਿੱਚ ਕੋਈ, ਮੈਂ ਮਾੜਾ ਕਰਮ ਕੀਤਾ ਸੀ, ਮੈਂ ਤੇਰਾ ਧੰਨਵਾਦ ਇਸ ਲਈ ਕਰਦਾ ਕਿ ਮੇਰੇ ਕਰਮ ਫਲ ਨੂੰ ਕੱਟਣ ਵਾਸਤੇ ਉਹ ਜਿਹੜਾ ਮੇਰੇ ਕਰਮਾਂ ਦਾ ਕਰਮ ਸੀ ਨਾ, ਉਹ ਫਲ ਭੁਗਤਾ ਰਿਹਾ ਤੂੰ ਤੇ ਮੇਰਾ ਭਲਾ ਕਰ ਰਿਹਾ, ਤੇ ਫਿਰ ਕਿਤੇ ਪਰਮਾਤਮਾ ਦੇ ਨਾਲ ਨੇੜਤਾ ਬਣਦੀ ਹੈ। ਤੇ ਇਸ ਕਰਕੇ ਸੰਚਿਤ ਕਰਮ ਜਿਹੜੇ ਨੇ, ਇੱਕ ਕਰਮਾਂ ਦਾ ਢੇਰ ਹੈ, ਲੱਕੜਾਂ ਦਾ ਢੇਰ ਹੈ, ਤੇ ਉਹ ਫੂਕਿਆ ਜਾ ਸਕਦਾ ਹੈ, ਕਿਰੇਮਾਨ ਕਰਮ ਨੂੰ ਰੋਕਿਆ ਜਾ ਸਕਦਾ ਹੈ। ਤਿੰਨ ਕਰਮਾਂ ਚੋਂ ਦੋ ਕਰਮ ਐਸੇ ਨੇ, ਜਿਹੜਾ ਸੰਚਿਤ ਕਰਮ ਹੈ ਉਹ ਬ੍ਰਹਮ ਗਿਆਨ ਦੀ ਅਗਨੀ ਦੀ ਇੱਕ ਚਿਣਗ ਲਾ ਕੇ ਉਹ ਸਾਰੇ ਦਾ ਸਾਰਾ ਸਵਾਹ ਕੀਤਾ ਜਾ ਸਕਦਾ। ਬ੍ਰਹਮ ਗਿਆਨ ਦੀ ਅਗਨ ਜਿਹੜੀ ਹੈ, ਨਾਮ ਦਾ ਇੱਕ ਕਿਣਕਾ ਜਿਹੜਾ ਹੈ, ਉਹ ਸਾਰੇ ਕਾਸੇ ਨੂੰ ਨਸ਼ਟ ਕਰ ਦਿੰਦਾ। ਕਿਰੇਮਾਨ ਕਰਮ ਪੱਥੇ ਵਿੱਚ ਜੋ ਤੀਰ ਹੈ, ਔਰ ਜੋ ਤੀਰ ਇਸ ਵੇਲੇ ਕਮਾਨ ਤੇ ਚਾੜ ਦਿੱਤਾ ਹੈ, ਦੋ ਤੀਰ ਚੱਲ ਚੁੱਕਾ ਹੈ, ਤਿੰਨ ਪ੍ਰਕਾਰ ਦੇ ਤੀਰਾਂ ਦੇ ਪ੍ਰਮਾਣ ਦੇ ਕੇ ਭਾਈ ਦਇਆ ਸਿੰਘ ਨੇ ਸਮਝਾਇਆ ਹੋਇਆ। ਜਿਹੜਾ ਤੀਰ ਚੱਲ ਚੁੱਕਾ ਉਹਦਾ ਤਾਂ ਕੁਛ ਨਹੀਂ ਹੋ ਸਕਦਾ, ਚੱਲਿਆ ਹੋਇਆ ਤੀਰ ਹੈ, ਪਰਾਲਬਧ ਜੋ ਬਣ ਚੁੱਕੀ ਹੈ। ਕਈ ਵਾਰੀ ਹੈਰਾਨੀ ਹੁੰਦੀ ਹੈ, ਠੱਗ ਲੋਕ, ਪਖੰਡੀ ਲੋਕ, ਸੰਸਾਰ ਦਾ ਧਨ ਲੁੱਟਣ ਵਾਲੇ ਵਿਹਲੜ ਲੋਕ, ਸੰਸਾਰ ਨੂੰ ਸੁਖੀ ਕਰਨ ਦਾ ਠੇਕਾ ਲੈਣ ਵਾਲੇ ਲੋਕ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਦੇਣਗੇ, ਮੀਡੀਏ ਜਾਣਗੇ, ਜੀ ਆਓ 24 ਘੰਟੇ 'ਚ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਹੱਲ ਕਰ ਦਿਆਂਗੇ। ਏਦੋਂ ਵੱਡੀ ਠੱਗੀ ਹੋਰ ਕਿਹੜੀ ਹੋਏਗੀ। ਇਸ ਕਰਕੇ ਆਪਣੇ ਕਰਮ ਤੇ ਨਿਗਾਹ ਰੱਖਣ ਦੀ ਲੋੜ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਪਰ ਇੱਕ ਜੁਗਤ ਹੈ ਇਹਦੇ ਵਿੱਚ ਰੱਖੀ। ਗੁਰੂ ਸ਼ਰਨ ਆਉਣ ਦਾ ਲਾਭ ਕੀ ਹੁੰਦਾ? ਇੱਕ ਸ਼ੰਕਾ ਗੁਰੂ ਮਹਾਰਾਜ ਦੇ ਵੇਲੇ ਹੋਈ ਵੀ ਕਿ ਜਦੋਂ ਅਸੀਂ ਆਪਣੇ ਕਰਮਾਂ ਦਾ ਹੀ ਫਲ ਭੋਗਣਾ ਹੈ ਤਾਂ ਫਿਰ ਗੁਰੂ ਸ਼ਰਨ ਆਉਣ ਦਾ ਸਾਨੂੰ ਲਾਭ ਕੀ ਪ੍ਰਾਪਤ ਹੋਇਆ? ਇਹਦੇ ਚ ਬੜੇ ਭੇਦ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਕੁਝ ਚਿਰ ਮਹਾਰਾਜ ਜੀ ਚਮਾਸਾ ਇੱਕ ਜਗ੍ਹਾ ਠਹਿਰਦੇ ਹੈ, ਸਤਸੰਗ ਹੁੰਦਾ ਹੈ, ਸੰਗਤ ਜੁੜਨ ਲੱਗ ਪਈ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਭਾਈ ਬਾਲਾ ਜੀ ਕੇਵਲ ਚੌਰ ਕਰਦੇ ਨੇ ਗੁਰੂ ਨਾਨਕ ਨੂੰ ਤੇ ਬੋਲਦੇ ਨੇ, ਜਿੰਨਾ ਕੁ ਬੁਲਾਇਆ ਜਾਵੇ ਉਨਾ ਕੁ ਬੋਲਦੇ ਹੈ, ਸ਼ਾਂਤ ਸੁਭਾਅ ਹੈ। ਜਗਿਆਸੂ ਹਰ ਰੋਜ਼ ਕੀਰਤਨ ਸੁਣਦਾ ਹੈ, ਵਾਪਸ ਜਾਂਦਾ ਹੈ। ਇੱਕ ਹਟਵਾਣੀਆਂ ਜਿਹੜਾ ਉਹਦਾ ਮਿੱਤਰ ਸੀ ਤੇ ਹੁਣ ਕਹਿਣ ਲੱਗਾ ਵੀ ਸੱਜਣਾ, ਬੜੇ ਦਿਨਾਂ ਤੋਂ ਉਪਰਾ ਉਪਰਾ ਜਿਹਾ ਹੋ ਗਿਆ, ਅੱਗੇ ਆਪਣੇ ਪਿਆਲੇ ਦੀ ਸਾਂਝ ਸੀ, ਬਹਿੰਦੇ ਹੁੰਦੇ ਸੀ ਇਕੱਠੇ, ਗੱਲਾਂ ਬਾਤਾਂ ਕਰਦੇ ਸੀ, ਤੂੰ ਤਾਂ ਰੁੱਖ ਹੀ ਬਦਲ ਗਿਆ। ਉਹ ਕਹਿਣ ਲੱਗਾ, ਮਿੱਤਰ ਮੈਨੂੰ ਸੰਸਾਰ ਦਾ ਮਾਲਕ ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਉਹ ਮੈਨੂੰ ਗੁਰੂ ਸਰੂਪ ਦੇ ਵਿੱਚ ਪ੍ਰਾਪਤ ਹੋ ਗਿਆ। ਚੰਗਾ ਹੋਇਆ ਤੂੰ ਗੱਲ ਸ਼ੁਰੂ ਕੀਤੀ ਹੈ, ਮੈਂ ਚਾਹੁੰਦਾ ਵੀ ਆਪਣੀ ਮਿੱਤਰਤਾ ਹੀ ਬਣ ਜਾਏ ਤੇ ਤੂੰ ਵੀ ਮੇਰੀ ਤਰ੍ਹਾਂ ਬੁਰੇ ਖਿਆਲ, ਬੁਰਾ ਕਰਮ, ਦੁਰਾਚਾਰ ਇਹ ਛੱਡ ਕੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਜਾਏ। ਉਹ ਕਹਿੰਦਾ ਨਹੀਂ, ਐਸਾ ਨਹੀਂ ਹੋ ਸਕਦਾ। ਤੂੰ ਜਿਹੜਾ ਨਵਾਂ ਨਵਾਂ ਗੁਰੂ ਬਣਾਇਆ ਇਹਨੂੰ ਛੱਡ ਕੇ ਉਸੇ ਥਾਂ ਤੇ ਆ, ਮਿੱਤਰ ਹੈ ਤੂੰ ਮੇਰਾ, ਚੰਗਾ ਨਹੀਂ ਲੱਗਦਾ, ਇਹ ਸਾਧਾਂ ਦੇ ਐਸੇ ਕੰਮ ਹੁੰਦੇ ਹੈ, ਤੈਨੂੰ ਐਵੇਂ ਵਰਗਲਾ ਲਿਆ, ਨਰਕ ਸੁਰਗਾਂ ਦੀਆਂ ਗੱਲਾਂ ਕਹਿ ਕੇ ਐਵੇਂ ਤੈਨੂੰ ਡਰਾ ਲਿਆ, ਕੁਛ ਨਹੀਂ ਹੁੰਦਾ, ਕੋਈ ਨਰਕ ਨਹੀਂ, ਕੋਈ ਸੁਰਗ ਨਹੀਂ, ਕੁਛ ਨਹੀਂ ਹੈ, ਜਿਵੇਂ ਅੱਜ ਕੱਲ ਕੂੜ ਦਾ ਪ੍ਰਚਾਰ ਸਾਡੀ ਗੁਰਮਤ ਦੀਆਂ ਸਟੇਜਾਂ ਤੇ ਵੀ ਹੋਣ ਲੱਗ ਗਿਆ, ਹੈ ਹੀ ਨਹੀਂ ਕੁਛ ਵੀ, ਐਵੇਂ ਡਰਾਇਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਜਿਹੜੇ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਹਿ ਰਹੇ, ਗੁਰੂ ਗ੍ਰੰਥ ਮੰਨਣ ਵਾਲੇ ਇਹ ਗੱਲ ਸਟੇਜ ਤੇ ਬਹਿ ਕੇ ਕਹਿਣ ਤੇ ਅਸੀਂ ਭੋਲੇ ਪਾਦ ਵਿੱਚ ਸਭ ਕੁਛ ਹੀ ਸੁਣ ਲੈਂਦੇ, ਜੋ ਸੁਣਾਤਾ ਜੀ ਠੀਕ ਹੈ ਸਾਡੇ ਲਈ ਤਾਂ। ਜਿੰਨੀ ਦੇਰ ਤੱਕ ਗਾਹਕ ਨੂੰ ਸੌਦਾ ਖਰੀਦਣ ਦਾ ਗਿਆਨ ਨਹੀਂ ਕਿ ਸੌਦਾ ਖਰਾ ਹੈ ਜਾਂ ਖੋਟਾ, ਦੁਕਾਨਦਾਰ ਨੇ ਤਾਂ ਬੜੀ ਠੱਗੀ ਮਾਰਨੀ, ਉਹਨੇ ਤਾਂ ਆਪਣਾ ਨਫਾ ਲੈਣਾ। ਜਦੋਂ ਗਾਹਕ ਨੂੰ ਪਤਾ ਚੱਲ ਗਿਆ ਫਿਰ ਕੂੜ ਦੀਆਂ ਦੁਕਾਨਾਂ ਬੰਦ ਹੋਣਗੀਆਂ, ਡੇਕੇਗਾ ਨਹੀਂ ਸੌਦਾ। ਉਹ ਦੁਕਾਨ ਤਾਂ ਇਸ ਲਈ ਖੋਲੀ ਆ ਵੀ ਨਫਾ ਹੋਵੇ, ਜੇ ਸੌਦਾ ਹੀ ਨਾ ਵਿਕੇ ਕਿੰਨੀ ਕੁ ਦੇਰ ਤੱਕ ਚੱਲੇਗੀ ਦੁਕਾਨ। ਖੈਰ ਇਹਨਾਂ ਦੋਨਾਂ ਮਿੱਤਰਾਂ ਦੇ ਵਿਚਕਾਰ ਟਕਰਾਅ ਵਿਚਾਰਾਂ ਦਾ ਪੈਦਾ ਹੋ ਗਿਆ ਤੇ ਸਾਂਝ ਤਾਂ ਵਿਚਾਰਾਂ ਦੀ ਸੀ, ਬਖਰੇਵਾਂ ਵੀ ਵਿਚਾਰਾਂ ਦੁਆਰਾ ਹੀ ਹੁੰਦਾ ਤੇ ਉੱਥੋਂ ਇਕੱਠੇ ਤੁਰਦੇ ਆ, ਕੁਝ ਕਦਮਾਂ ਤਾਂ ਇਕੱਠੇ ਚੱਲਦੇ ਨੇ, ਉੱਥੋਂ ਆ ਕੇ ਰਸਤੇ ਦੋ ਹੋ ਜਾਂਦੇ ਨੇ। ਰਸਤੇ ਵਿੱਚੋਂ ਰਸਤਾ ਪਾਟਦਾ ਸੀ, ਇੱਕ ਸਿੱਧਾ ਰਸਤਾ ਹੈ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਉਹ ਤਾਂ ਸਿੱਧੇ ਸਿੱਧੇ ਰੇਖ ਚਲੋ ਤੁਮ ਨਤਰ ਕੁ ਧੱਕਾ ਦੇਈ ਹਰੇ, ਉਹ ਤਾਂ ਸਿੱਧਾ ਚਲਿਆ ਜਾਂਦਾ ਹੈ। ਜਿਹੜਾ ਦੂਸਰੇ ਪਾਸੇ ਜਾ ਰਿਹਾ ਹੈ ਉਹ ਗੰਦੀ ਬਸਤੀ, ਜਿੱਥੇ ਆਪ ਬਸ ਇਸ਼ਾਰੇ ਮਾਤਰ ਸਮਝ ਲੈਣਾ, ਗੁਰਬਾਣੀ ਦੀ ਤੁਕ ਦੁਆਰਾ ਸਮਝ ਲੈਣਾ, ਜਿਉਂ ਵਿਧਵਾ ਤਨ ਪਰ ਕੋ ਦੇਈ ਕਾਮ ਦਾਮ ਚਿਤ ਪਰ ਵਸੇ, ਉਹ ਲੋਕ ਰਹਿੰਦੇ ਸਨ। ਸੰਸਾਰੀ ਨਿੰਦਤ ਔਰਤ ਜਿਸਮ ਵੇਚਣ ਵਾਲੀਆਂ ਔਰਤਾਂ ਜਿੱਥੇ ਬੈਠਦੀਆਂ ਸਨ, ਸਿੱਧੇ ਸ਼ਬਦਾਂ ਚ ਇਹ ਕਹਿ ਦੇਈਏ, ਉਹ ਹਡਵਾਣੀਆਂ ਉੱਥੇ ਜਾਂਦਾ ਸੀ। ਰੋਜ਼ ਰੋਜ਼ ਗੱਲਾਂ ਹੁੰਦੀਆਂ ਰਹੀਆਂ, ਨਾ ਉਹਦੇ ਨਾਲ ਸਹਿਮਤ ਹੁੰਦਾ ਨਾ ਉਹਦੇ ਨਾਲ ਸਹਿਮਤ ਹੁੰਦਾ। ਇੱਕ ਦਿਨ ਮਿੱਤਰਾਂ ਦਾ ਫੈਸਲਾ ਹੁੰਦਾ, ਕਹਿੰਦਾ ਚਲੋ ਵੀ ਅੱਜ ਆਖਰੀ ਫੈਸਲਾ ਆਪਾਂ ਇਹ ਕਰਦੇ ਹਾਂ ਵੀ ਆਹ ਪਿੱਪਲ ਦਾ ਦਰਖਤ ਹੈ, ਇੱਥੋਂ ਰਸਤਾ ਪਾੜਦਾ ਜਿੱਥੇ ਮੈਂ ਜਾਣਾ, ਇੱਥੋਂ ਸਿੱਧਾ ਰਸਤਾ ਜਾਂਦਾ ਜਿੱਥੇ ਤੂੰ ਕਹਿਣਾ ਵੀ ਸੰਸਾਰ ਦਾ ਮਾਲਕ ਬੈਠਾ। ਅੱਜ ਫੈਸਲਾ ਹੋ ਜਾਏ ਕਿ ਰਸਤਾ ਮੇਰਾ ਠੀਕ ਹੈ ਜਾਂ ਰਸਤਾ ਤੇਰਾ ਠੀਕ ਹੈ। ਕਸਵੱਟੀ ਰੱਖ ਦਿੱਤੀ ਕਿ ਅੱਜ ਜੋ ਪ੍ਰਾਪਤੀ ਹੋਏਗੀ, ਜੋ ਮੈਨੂੰ ਪ੍ਰਾਪਤੀ ਹੋਏਗੀ ਮੈਂ ਦੱਸਾਂਗਾ, ਜੋ ਤੈਨੂੰ ਪ੍ਰਾਪਤੀ ਹੋਏਗੀ ਤੂੰ ਦੱਸਾਂਗਾ। ਭਾਵੇਂ ਨਾਮ ਦਾ ਰਸ, ਇਕਾਗਰਤਾ ਵਿੱਚ ਆਇਆ ਹੋਇਆ ਰਸ, ਗੁਰੂ ਮਿਲਾਪ ਦਾ ਰਸ, ਇਹ ਸ਼ਬਦਾਂ ਵਿੱਚ ਤਾਂ ਬਿਆਨ ਹੋਣ ਵਾਲਾ ਨਹੀਂ ਹੈ, ਪਰ ਸਧਾਰਨ ਮਤੇ ਦੇ ਵਿੱਚ ਸਿੱਖ ਨੇ ਹਾਂ ਕਰ ਦਿੱਤੀ, ਠੀਕ ਹੈ ਮੈਂ ਵੀ ਦੱਸਾਂਗਾ ਮੈਨੂੰ ਕੀ ਮਿਲਿਆ, ਤੂੰ ਵੀ ਦੱਸੀ ਤੈਨੂੰ। ਨਸ਼ਈ ਤੇ ਵਿਸ਼ਈ ਇਹ ਔਗਣ, ਨਸ਼ੇ ਵਾਲਾ ਵਿਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਵਿਸ਼ਈ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹ ਬੜੀ ਸਰੀਰ ਵਿੱਚ ਘਾਟ ਪੈ ਜਾਂਦੀ ਹੈ। ਔਰ ਕਾਮੀ ਪੁਰਸ਼ ਨੂੰ ਕ੍ਰੋਧ ਹੋਣਾ, ਦੋਨਾਂ ਦੀ ਸਾਂਝ ਹੈ ਕਾਮ ਤੇ ਕ੍ਰੋਧ ਦੀ, ਔਰ ਦੋਨੇ ਕਾਇਆਂ ਨੂੰ ਗਾਲਣ ਵਾਸਤੇ ਜਿਵੇਂ ਸੁਹਾਗਾ ਜਿਹੜਾ ਨਾ ਉਹ ਸੋਨੇ ਨੂੰ ਢਾਲ ਕੇ ਰੱਖ ਦਿੰਦਾ ਹੈ, ਇਹ ਸਾਡੀ ਕਾਇਆਂ ਨੂੰ ਦੋਨੇ ਇਉਂ ਢਾਲ ਦਿੰਦੇ। ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜੂੰ ਕੰਚਨ ਸੁਹਾਗਾ ਢਾਲਾ ਹੈ। ਪਹੁੰਚਿਆ ਗੰਦੀ ਬਸਤੀ ਵਿੱਚ, ਗਾਹਾਂ ਔਰ ਗੰਦਾ ਸਰੀਰ ਉਸ ਦਿਨ ਕੁਦਰਤੀ ਮਿਲਦਾ ਨਹੀਂ, ਨਿਰਾਸ਼ ਹੋ ਕੇ ਵਾਪਸ ਆਇਆ। ਭਾਵੇਂ ਇਸ ਰਸ ਨੂੰ ਗੁਰੂ ਮਹਾਰਾਜ ਨੇ ਸਿੱਧਿਆਂ ਸ਼ਬਦਾਂ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਰਬਾਣੀ ਦੀ ਤੁਕ ਹੈ, ਇੱਕ ਸਰੀਰ ਦੇ ਗੰਦੀ ਵਾਸ਼ਨਾ ਦੀ ਤ੍ਰਿਪਤੀ ਦੀ ਬਾਤ ਦਾ ਇੱਕ ਪਾਸੇ ਛੱਡਦੇ ਸਜਣਾ, ਜੇ 1,00,000 ਸਰੀਰ ਇਸ ਵਾਸ਼ਨਾ ਵਾਸਤੇ ਵੀ ਤੂੰ ਵਰਤ ਲਵੇ ਤਾਂ ਵੀ ਤੇਰੇ ਪੱਲੇ ਕੱਖ ਨਹੀਂ ਪਏਗਾ। ਜੇ 1,00,000 ਇਸਤਰੀਆਂ ਭੋਗ ਕਰੇ ਨਵ ਖੰਡ ਰਾਜ ਕਮਾਏ, 1 ਖੰਡ ਦਾ ਨਹੀਂ 9 ਖੰਡਾਂ ਦਾ ਰਾਜ ਮਿਲੇ, ਬਿਨ ਸਤਿਗੁਰ ਸੁਖ ਨਾ ਪਾਵੇ, ਸਤਿਗੁਰੂ ਤੋਂ ਬਿਨਾਂ